ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ। ਜਨਮ ਮਰਨ ਦੁਖ ਕਟੀਐ ਹਉਮੈ ਮਮਤਾ ਜਾਏ। ਉੱਤਮ ਪਦਵੀ ਪਾਈਐ ਸੱਚੇ ਰਹਿ ਸਮਾਏ। ਨਾਨਕ ਪੂਰਬ ਜਿਨ ਕਉ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ। ਉੱਤਮ ਪਦਵੀ ਪਾਈਐ ਸੱਚੇ ਰਹਿ ਸਮਾਏ। ਨਾਨਕ ਪੂਰਬ ਜਿਨ ਕਉ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ। ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਪਾਵਨ ਗੁਰੂ ਸਰੂਪ ਧਾਰਨ ਕਰਕੇ ਜੋ ਸਾਡੇ ਕਲਯੁਗੀ ਜੀਵਾਂ ਤੇ ਪਰਉਪਕਾਰ ਕੀਤੇ ਉਹ ਗਿਣੇ ਨਹੀਂ ਜਾ ਸਕਦੇ। ਪਰ ਸਭ ਤੋਂ ਵੱਡਾ ਸਤਿਗੁਰੂ ਦਾ ਪਰਉਪਕਾਰ ਇਹ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਅੰਮ੍ਰਿਤ ਬਾਣੀ ਇੱਕ ਅਮੋਲਕ ਖਜ਼ਾਨਾ ਹੈ ਜਿਹੜਾ ਕਦੇ ਮੁੱਕਣ ਵਾਲਾ ਨਹੀਂ ਹੈ। ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਇਸ ਅੰਮ੍ਰਿਤ ਬਾਣੀ ਦੇ ਖਜ਼ਾਨੇ ਦੇ ਨਾਲ ਸਾਂਝ ਪਾਉਂਦੇ ਹਨ ਔਰ ਉਹਨਾਂ ਨੂੰ ਸਤਿਗੁਰੂ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਆਪ ਸੰਗਤਾਂ ਅੰਮ੍ਰਿਤ ਬਾਣੀ ਦੀ ਲੜੀਵਾਰ ਅਮਰ ਕਥਾ ਸੁਣ ਰਹੇ ਹੋ। ਬਿਹਾਗੜਾ ਰਾਗ ਦੀ ਵਾਰ ਅੰਦਰ ਪਾਵਨ ਪਵਿੱਤਰ ਕਥਾ ਚੱਲ ਰਹੀ ਹੈ। 9 ਸਲੋਕਾਂ ਦੀ ਕਥਾ ਪਿੱਛੇ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 10ਵੇਂ ਸ਼ਲੋਕ ਦੀ ਕਥਾ ਆਰੰਭ ਹੋ ਰਹੀ ਹੈ। ਇਹ ਵਾਰ ਮਹੱਲੇ ਚੌਥੇ ਦੀ ਹੈ। ਸ਼ਲੋਕ ਵਧੇਰੇ 3ਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਹਨ। ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਈ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ ਬਈ ਸੇਵਾ ਕਿਸ ਦੀ ਕਰਨੀ ਚਾਹੀਦੀ ਹੈ, ਕਿਉਂਕਿ ਬਹੁਤ ਸਾਰੇ ਲੋਕ ਉਹ ਹਨ ਜਿਹੜੇ ਇਹ ਗੱਲ ਆਖਦੇ ਨੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ, ਸਾਧੂ ਮਹਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ, ਕੋਈ ਕਹਿੰਦਾ ਜਿਹੜੇ ਬਿਮਾਰ ਨੇ, ਦੁਖੀ ਨੇ, ਲਾਚਾਰ ਨੇ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਕੋਈ ਕਹਿੰਦਾ ਬਜ਼ੁਰਗਾਂ ਦੀ, ਬੁੱਢਿਆਂ ਦੀ ਸੇਵਾ ਕਰਨੀ ਚਾਹੀਦੀ ਹੈ, ਕੋਈ ਇਹ ਵੀ ਕਹਿੰਦਾ ਹੈ, ਕੋਈ ਦੇਵੀ ਦੇਵਤਿਆਂ ਦੀ ਵੀ ਸੇਵਾ ਪੂਜਾ ਉਪਾਸ਼ਨਾ ਕਰਨੀ ਚਾਹੀਦੀ ਹੈ, ਕਈ ਲੋਕ ਐਸੇ ਵੀ ਨੇ ਜਿਹੜੇ ਮੜੀਆਂ ਮਸਾਣੀਆਂ ਦੀ ਵੀ ਸੇਵਾ ਕਰਦੇ ਹਨ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਟਮੱਕਾ ਸਰਵਰ ਦਾ, ਪਰ ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਵੀ ਸੇਵਾ ਕਿਸ ਦੀ ਕਰਨੀ ਚਾਹੀਦੀ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਗੱਲ ਦਾ ਕੀ ਨਿਰਣਾ ਪੇਸ਼ ਕਰਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਐ ਗੁਰਸਿੱਖੋ, ਅਸਲੀ ਸਤਿਗੁਰੂ ਦੀ ਸੇਵਾ ਕੀਤੀ ਹੋਈ ਹੀ ਸਫਲ ਹੈ। ਕਿਉਂ? ਸਤਿਗੁਰੂ ਦੀ ਸੇਵਾ ਕਰਕੇ ਜੋ ਵੀ ਚਾਹੀਏ ਉਹੀ ਕੁਛ ਮਿਲ ਜਾਂਦਾ ਹੈ। ਗੁਰੂ ਦੀ ਮਹਿਮਾ ਅਪਰਪਾਰ ਹੈ। ਸਤਿਗੁਰੂ ਅੰਮ੍ਰਿਤ ਬਾਣੀ ਵਿੱਚ ਲਿਖਦੇ ਹਨ, ਜਿਤੜੇ ਫਲ ਮਨ ਬੰਛੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ। ਸਤਿਗੁਰੂ ਦੀ ਜੇ ਕੋਈ ਸਕਾਮ ਸੇਵਾ ਕਰਦਾ ਹੈ ਉਹਦੀ ਕਾਮਨਾ ਪੂਰੀ ਹੋ ਜਾਂਦੀ ਹੈ, ਜੇ ਕੋਈ ਨਿਸਕਾਮ ਸੇਵਾ ਕਰਦਾ ਹੈ ਉਹਦਾ ਮਨ ਸ਼ੁੱਧ ਹੋ ਜਾਂਦਾ ਹੈ ਅਤੇ ਵਾਹਿਗੁਰੂ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਕਿਉਂਕਿ ਗੁਰੂ ਦੀ ਸੇਵਾ ਦੇ ਨਾਲ ਲੋਕ ਅਤੇ ਪ੍ਰਲੋਕ ਸਵਰਦਾ, ਗੁਰੂ ਦੀ ਸੇਵਾ ਦੇ ਨਾਲ ਸੰਸਾਰਕ ਸੁੱਖ ਅਤੇ ਦਰਗਾਹ ਦੇ ਸੁੱਖ ਵੀ ਮਿਲਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਹਨ ਸਤਿਗੁਰ ਕੀ ਸੇਵਾ ਸਫਲ ਹੈ। ਗੁਰਮੁਖੋ, ਸਤਿਗੁਰੂ ਦੀ ਸੇਵਾ ਕੀਤੀ ਹੋਈ ਸਫਲ ਹੈ, ਪਰ ਨਾਲ ਸ਼ਰਤ ਹੈ, ਜੇ ਕੋ ਕਰੇ ਚਿਤ ਲਾਏ। ਜੇ ਕੋਈ ਚਿਤ ਲਾ ਕੇ ਸੇਵਾ ਕਰੇ, ਮਨ ਲਾ ਕੇ ਸੇਵਾ ਕਰੇ, ਬੱਧਾ ਚੱਟੀ ਨਹੀਂ ਭਰਨੀ ਵੀ ਜੇ ਕਿਸੇ ਨੇ ਕਹਿ ਦਿੱਤਾ ਬਈ ਹਾਂ ਅੱਜ ਸਾਡਾ ਲੰਗਰ ਹੈ, ਤੁਸੀਂ ਆ ਕੇ ਸੇਵਾ ਕਰਨੀ ਹੈ, ਅਤੇ ਆ ਕੇ ਸੇਵਾ ਕੀਤੀ, ਜਦੋਂ ਕਿਸੇ ਹੋਰ ਦਾ ਲੰਗਰ ਹੋਇਆ ਵੀ ਮੈਂ ਤਾਂ ਜਾਣਾ ਹੀ ਨਹੀਂ। ਗੁਰੂ ਦੀ ਸੇਵਾ ਜਿਹੜੀ ਕਰਨੀ ਹੈ ਨਾ, ਉਹ ਗੁਰੂ ਦੀ ਸਮਝ ਕੇ ਹੀ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਵਿਅਕਤੀ ਦੀ। ਠੀਕ ਹੈ, ਗੁਰੂ ਘਰ ਦੇ ਵਿੱਚ ਚਾਹੇ ਕੋਈ ਲੰਗਰ ਕਰਦਾ ਹੈ, ਚਾਹੇ ਕੋਈ ਹੋਰ ਵਸਤੂ ਅਰਪਣ ਕਰਦਾ ਹੈ, ਉਹ ਸਾਰਿਆਂ ਦੀ ਸਾਂਝੀ ਹੁੰਦੀ ਹੈ, ਕਿਉਂਕਿ ਸੰਗਤ ਅਤੇ ਪੰਗਤ ਦੇ ਨਾਲ ਹਰ ਵਿਅਕਤੀ ਦੀ ਸਾਂਝ ਸਤਿਗੁਰੂ ਨੇ ਬਣਾਈ ਹੈ। ਲੰਗਰ ਕਿਸੇ ਦਾ ਵੀ ਹੋਵੇ ਤੇ ਹਰ ਕਿਸੇ ਨੂੰ ਸੇਵਾ ਕਰਨ ਦਾ ਹੱਕ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਸੇਵਾ ਦੇ ਵਿੱਚ ਵੀ ਵੰਡੀਆਂ ਪਾ ਲੈਂਦੇ ਹਾਂ। ਜੇ ਫਲਾਨੇ ਨੇ ਲੰਗਰ ਕੀਤਾ ਆਪਾਂ ਸੇਵਾ ਕਰਨ ਜਾਣਾ, ਜੇ ਕੋਈ ਦੂਸਰੇ ਨੇ ਕੀਤਾ ਤੇ ਆਪਾਂ ਜਾਣਾ ਹੀ ਨਹੀਂ। ਇਹ ਗੱਲਾਂ ਬਹੁਤ ਘਟੀਆ ਸੋਚਣੀ ਦੀਆਂ ਹੋ ਸਕਦੀਆਂ ਨੇ, ਪਰ ਹਜ਼ੂਰ ਕਹਿੰਦੇ ਜਦੋਂ ਗੁਰੂ ਘਰ ਦੇ ਵਿੱਚ ਆਈਏ ਤੇ ਗੁਰੂ ਦੀ ਸੇਵਾ ਸਮਝ ਕੇ ਕਰਨੀ ਹੈ। ਬੰਦੇ ਨੂੰ ਵਿੱਚ ਨਾ ਲਿਆਓ, ਕਿਸੇ ਮਨੁੱਖ ਨੂੰ ਵਿੱਚ ਨਾ ਲਿਆਓ, ਕੋਈ ਤੀਸਰਾ ਵਿੱਚ ਹੋਰ ਸਬੱਬ ਨਾ ਬਣਾਓ। ਗੁਰੂ ਘਰ ਦੇ ਵਿੱਚ ਗੁਰੂ ਦੀ ਹੀ ਸੇਵਾ ਸਮਝ ਕੇ ਕਰਨੀ ਯੋਗ ਹੁੰਦੀ ਹੈ। ਲੋ, ਹਜ਼ੂਰ ਕਹਿੰਦੇ ਨੇ ਗੁਰਮੁਖੋ, ਸਤਿਗੁਰੂ ਦੀ ਸੇਵਾ ਕੀਤੀ ਹੋਈ ਸਫਲ ਹੈ, ਪਰ ਨਾਲ ਸ਼ਰਤ ਇਹ ਹੈ ਜੇ ਕੋ ਕਰੇ ਚਿਤ ਲਾਏ। ਜੇ ਕੋਈ ਚਿਤ ਲਾ ਕੇ ਸੇਵਾ ਕਰੇ, ਮਨ ਲਾ ਕੇ ਸੇਵਾ ਕਰੇ, ਕਈ ਵਾਰੀ ਅਸੀਂ ਬੱਧੇ ਰੁੱਧੇ ਵੀ ਸੇਵਾ ਕਰਦੇ ਹਾਂ, ਪਰ ਸਤਿਗੁਰੂ ਦੇ ਬਚਨ ਨੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਜੇ ਕੋਈ ਆਦਮੀ ਵਿਗਾਰ ਦੇ ਵਿੱਚ ਫੜਿਆ ਹੋਵੇ, ਜਾਂ ਫਰਜ਼ ਕਰੋ ਕੋਈ ਕਿਸੇ ਦਾ ਨੌਕਰ ਰੱਖਿਆ ਹੋਵੇ, ਉਹਨੂੰ ਮਾਲਕ ਦਾ ਕੰਮ ਕਰਨਾ ਹੀ ਪੈਂਦਾ, ਕਿਉਂਕਿ ਉਸਨੇ ਤਨਖਾਹ ਲੈਣੀ ਹੈ, ਰੋਜ਼ੀਨਾ ਲੈਣਾ, ਉਹਨੂੰ ਆਪਣੇ ਮਾਲਕ ਦਾ ਕੰਮ ਕਰਨਾ ਹੀ ਪੈਂਦਾ, ਚਾਹੇ ਉਹ ਔਖਾ ਹੋ ਕੇ ਕਰ ਲਵੇ, ਚਾਹੇ ਸੌਖਾ ਹੋ ਕੇ ਕਰੇ। ਪਰ ਹਜ਼ੂਰ ਕਹਿੰਦੇ ਨੇ, ਠੀਕ ਹੈ, ਦੁਨਿਆਵੀ ਤੌਰ ਤੇ ਜਦੋਂ ਆਪਾਂ ਕਿਸੇ ਮਨੁੱਖ ਦੀ ਸੇਵਾ ਕਰਦੇ ਹਾਂ, ਸਾਨੂੰ ਉਹਦਾ ਹੁਕਮ ਮੰਨਣਾ ਪੈਂਦਾ ਤੇ ਉਹਦਾ ਸਾਨੂੰ ਫਲ ਵੀ ਮਿਲਦਾ ਹੈ, ਕੋਈ ਇਵਜਾਨਾ ਵੀ ਮਿਲਦਾ ਹੈ, ਤਾਂ ਵੀ ਅਸੀਂ ਉਹਦੀ ਸੇਵਾ ਕਰਦੇ ਹਾਂ। ਪਰ ਗੁਰੂ ਦੀ ਸੇਵਾ ਤੇ ਮਹਾਨ ਉੱਤਮ ਹੈ। ਜੇ ਆਪਾਂ ਗੁਰੂ ਦੀ ਸੇਵਾ ਆਮ ਦੁਨਿਆਵੀ ਕੰਮਾਂ ਵਾਂਗੂ ਨਹੀਂ ਕਰਨੀ, ਬਲਕਿ ਗੁਰੂ ਦੀ ਸੇਵਾ ਗੁਰ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ, ਸਾਰੇ ਪੁੰਨਾਂ ਵਿੱਚੋਂ ਵੱਡਾ ਪੁੰਨ ਕਰਮ ਹੈ, ਇਹ ਸਮਝ ਕੇ ਕਰਨੀ ਹੈ। ਬਈ ਸੇਵਾ ਕਰਨ ਦੇ ਨਾਲ ਮੇਰੇ ਸਰੀਰ ਦੀ ਸਫਲਤਾ ਹੋਣੀ ਹੈ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋ ਨਿਫਲ ਕਰਨੀ, ਬਿਨਾਂ ਸੇਵਾ ਤੋਂ ਹੱਥਾਂ ਪੈਰਾਂ ਦੀ ਸਫਲਤਾ ਨਹੀਂ ਹੋਣੀ। ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਕਲਗੀਧਰ ਪਾਤਸ਼ਾਹ ਦੇ ਪਾਸ ਇੱਕ ਕੋਈ ਅਮੀਰ ਜਾਦੇ ਦਾ ਪੁੱਤਰ ਆਇਆ ਹੈ, ਔਰ ਸਤਿਗੁਰੂ ਮਹਾਰਾਜ ਨੇ ਜਲ ਮੰਗਿਆ। ਉਸਨੇ ਜਲ ਦਾ ਕਟੋਰਾ ਲਿਆ ਕੇ ਸਤਿਗੁਰੂ ਦੇ ਸਾਹਮਣੇ ਪੇਸ਼ ਕੀਤਾ। ਸਤਿਗੁਰੂ ਨੇ ਉਹਦੇ ਸੋਹਲ ਜਿਹੇ ਹੱਥਾਂ ਵੱਲ ਤੱਕਿਆ, ਪੁੱਛਣ ਲੱਗੇ, ਉਹ ਸੱਜਣਾ ਕਦੇ ਸੇਵਾ ਵੀ ਕੀਤੀ ਹੈ? ਕਹਿੰਦਾ, ਮਹਾਰਾਜ ਅੱਜ ਪਹਿਲਾ ਮੌਕਾ ਹੈ, ਮੈਂ ਤੁਹਾਨੂੰ ਜਲ ਦਾ ਕਟੋਰਾ ਭਰ ਕੇ ਲਿਆ ਕੇ ਦਿੱਤਾ। ਸਤਿਗੁਰੂ ਨੇ ਉਸੇ ਵੇਲੇ ਪਾਣੀ ਦਾ ਕਟੋਰਾ ਡੋਲ ਦਿੱਤਾ। ਕਹਿਣ ਲੱਗੇ, ਜੇ ਤੂੰ ਸੰਗਤ ਦੀ ਸੇਵਾ ਨਹੀਂ ਕੀਤੀ, ਜੇ ਗੁਰੂ ਘਰ ਦੀ ਸੇਵਾ ਨਹੀਂ ਕੀਤੀ, ਤੇਰੇ ਹੱਥ ਅਪਵਿੱਤਰ ਨੇ, ਤੇਰੇ ਹੱਥ ਨਾਪਾਕ ਨੇ, ਇਹਨਾਂ ਅਪਵਿੱਤਰ ਹੱਥਾਂ ਦਾ ਅਸੀਂ ਜਲ ਨਹੀਂ ਛਕ ਸਕਦੇ। ਇਹ ਉਸਨੂੰ ਇੱਕ ਨਸੀਹਤ ਸੀ, ਬਈ ਹੱਥਾਂ ਪੈਰਾਂ ਦੀ ਸਫਲਤਾ ਸੇਵਾ ਨਾਲ ਹੀ ਹੋ ਸਕਦੀ ਹੈ। ਭਾਈ ਮਨੀ ਸਿੰਘ ਜੀ ਨੂੰ ਕਲਗੀਧਰ ਪਾਤਸ਼ਾਹ ਨੇ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਬਖਸ਼ੀ, ਬੜੇ ਚਾਹ ਨਾਲ ਸੇਵਾ ਕਰਦੇ ਨੇ। ਕਿਸੇ ਹੋਰ ਸਿੰਘ ਨੇ ਜਾ ਕੇ ਸਤਿਗੁਰੂ ਦੇ ਪਾਸ ਸਿਫਾਰਿਸ਼ ਕੀਤੀ, ਕਹਿਣ ਲੱਗਾ, ਮਹਾਰਾਜ ਭਾਈ ਮਨੀ ਸਿੰਘ ਇਹ ਨੌਜਵਾਨ ਬੜਾ ਹੋਣਹਾਰ ਹੈ, ਇਹਦੀ ਬੁੱਧੀ ਬਹੁਤ ਤੀਕਸ਼ਣ ਹੈ, ਇੱਕ ਵਾਰੀ ਸੰਥਿਆ ਪੜ੍ਹਦਾ ਇਸਨੂੰ ਜ਼ਬਾਨੀ ਯਾਦ ਹੋ ਜਾਂਦੀ ਹੈ, ਤੁਸੀਂ ਇਹਨੂੰ ਕਿਸੇ ਚੰਗੇ ਵਿਦਵਾਨ ਦੇ ਕੋਲ ਪੜ੍ਹਨ ਵਾਸਤੇ ਲਾਓ, ਤਾਂ ਕਿ ਇਹ ਅੱਗੇ ਲਈ ਸਿੱਖੀ ਦਾ ਮਹਾਨ ਪ੍ਰਚਾਰ ਕਰ ਸਕੇ। ਕਲੀਆਂ ਵਾਲੇ ਪਾਤਸ਼ਾਹ ਉਸ ਸਿੰਘ ਦੀ ਗੱਲ ਸੁਣ ਕੇ ਕਹਿਣ ਲੱਗੇ, ਇਸੇ ਲਈ ਤਾਂ ਅਸੀਂ ਨਿਉਂ ਪੱਕੀ ਕਰ ਰਹੇ ਹਾਂ, ਇਸ ਨੌਜਵਾਨ ਨੇ ਕੌਮ ਦੀ ਮਹਾਨ ਸੇਵਾ ਕਰਨੀ ਹੈ, ਕਿਉਂਕਿ ਗੁਰਸਿੱਖੀ ਦਾ ਇੱਕ ਅਸੂਲ ਹੈ, ਜੇ ਕਿਸੇ ਨੇ ਦੂਜੇ ਨੂੰ ਉਪਦੇਸ਼ ਦੇਣਾ ਹੋਵੇ, ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ ਪਾਸ਼ਾ ਅਵਰ ਹੀ ਜਾਵੇ, ਪਹਿਲਾਂ ਉਹ ਆਪਣੇ ਮਨ ਨੂੰ ਸਮਝਾਵੇ, ਫਿਰ ਦੂਜਿਆਂ ਨੂੰ ਕੋਈ ਉਪਦੇਸ਼ ਦੇਣ ਦਾ ਹੱਕ ਰੱਖਦਾ, ਭਾਵ ਜੋ ਕੁਛ ਕਹਿਣਾ ਹੋਵੇ ਉਹਨੂੰ ਆਪ ਵੀ ਕਰਕੇ ਦਿਖਾਵੇ। ਜੇ ਦੂਜੇ ਨੂੰ ਆਖੇ ਬਈ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਆਪ ਉੱਠੇ ਹੀ ਨਾ, ਦੂਜੇ ਨੂੰ ਆਖੇ ਤੁਸੀਂ ਬਾਣੀ ਪੜ੍ਹੋ ਆਪ ਨਿਤਨੇ ਵੀ ਨਾ ਕਰੇ, ਦੂਜੇ ਨੂੰ ਆਖੋ ਸੇਵਾ ਕਰੇ ਆਪ ਡੱਕਾ ਨਾ ਹਿਲਾਵੇ, ਇਹ ਗੱਲਾਂ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਹਨ। ਜੋ ਕੁਛ ਕਹਿਣਾ ਹੋਵੇ ਉਹਨੂੰ ਕਰਕੇ ਵੀ ਦਿਖਾਉਣਾ ਚਾਹੀਦਾ। ਗੁਰਸਿੱਖ ਦਾ ਜੀਵਨ ਕਹਿਣੀ ਤੇ ਕਰਨੀ ਦਾ ਸੁਮੇਲ ਹੁੰਦਾ। ਇਸ ਲਈ ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਵੀ ਉਪਦੇਸ਼ ਦਿੱਤੇ ਹਨ, ਰਹਿਤ ਅਵਰ ਕਸ਼ ਅਵਰ ਕਮਾਵਤ, ਮਨੀ ਪ੍ਰੀਤ ਮੁਖੋਂ ਗੰਢ ਲਾਵਤ, ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਪੇਖ ਨਾ ਕਾਹੂ ਪੀਨ, ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ। ਜਿਹੜਾ ਦੂਜਿਆਂ ਨੂੰ ਉਪਦੇਸ਼ ਦੇਈ ਜਾਂਦਾ ਆਪ ਨਹੀਂ ਕਮਾਉਂਦਾ ਤਾਂ ਹਜ਼ੂਰ ਕਹਿੰਦੇ ਉਹ ਆਪ ਜੰਮਦਾ ਮਰਦਾ ਰਹੇਗਾ, ਉਹਦੀ ਕਲਿਆਣ ਨਹੀਂ ਹੋ ਸਕਦੀ ਚਾਹੇ ਕਿੰਨਾ ਪ੍ਰਚਾਰ ਕਰ ਲਵੇ। ਆਪ ਵੀ ਅਮਲ ਕਰਨਾ ਚਾਹੀਦਾ, ਕੁਛ ਕਰਕੇ ਵੀ ਦਿਖਾਉਣਾ ਚਾਹੀਦਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੰਘ ਨੂੰ, ਉਹ ਗੁਰਮੁਖਾ ਅਸੀਂ ਇਹਦੀ ਨਿਉਂ ਪੱਕੀ ਕਰ ਰਹੇ ਹਾਂ, ਇਸ ਨੇ ਅੱਗੇ ਉਪਦੇਸ਼ ਦੇਣਾ, ਪ੍ਰਚਾਰ ਕਰਨਾ ਹੈ, ਪਹਿਲਾਂ ਇਹਦਾ ਆਪਦਾ ਵੀ ਪ੍ਰੈਕਟੀਕਲ ਜੀਵਨ ਹੋਵੇ ਨਾ, ਇਸ ਲਈ ਅਸੀਂ ਇਹਨੂੰ ਸੇਵਾ ਦੇ ਵਿੱਚ ਲਾਇਆ। ਤੇ ਨਾਲ ਹੀ ਸਤਿਗੁਰੂ ਕਹਿਣ ਲੱਗੇ, ਜਿਵੇਂ ਜਿਵੇਂ ਕੋਈ ਸੰਗਤ ਦੇ ਭਾਂਡੇ ਮਾਂਜਦਾ ਹੈ ਉਹਦਾ ਨਾਲ ਦੀ ਨਾਲ ਮਨ ਵੀ ਮਾਂਜਿਆ ਜਾਂਦਾ, ਜਿਵੇਂ ਜਿਵੇਂ ਕੋਈ ਲੰਗਰ ਦੇ ਭਾਂਡੇ ਸਾਫ਼ ਕਰਦਾ ਉਹਦਾ ਮਨ ਵੀ ਤੇ ਉਹਦਾ ਹਿਰਦਾ ਵੀ ਸਾਫ਼ ਹੋ ਜਾਂਦਾ। ਇਸ ਲਈ ਨਿਸਕਾਮ ਸੇਵਾ ਦਾ ਫਲ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 72 ਸਾਲ ਦੀ ਵਡੇਰੀ ਉਮਰ ਦੇ ਵਿੱਚ 12 ਸਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਉਹ ਕਠਨ ਤੇ ਮਹਾਨ ਸੇਵਾ ਕੀਤੀ। ਅੱਧੀ ਰਾਤ ਨੂੰ ਉੱਠਣਾ, ਖਡੂਰ ਸਾਹਿਬ ਤੋਂ 4 ਕੋਹ ਸੀ ਗੋਇੰਦਵਾਲ ਸਾਹਿਬ, ਔਰ ਉੱਥੇ ਗੋਇੰਦਵਾਲ ਸਾਹਿਬ ਜਾ ਕੇ ਬਿਆਸ ਦਰਿਆ ਦਾ ਤਾਜ਼ਾ ਜਲ ਗਾਗਰ ਵਿੱਚ ਭਰ ਕੇ ਸਵਾ ਪਹਿਰ ਦੇ ਤੜਕੇ ਤਕਰੀਬਨ ਉਹ 3:15 ਵਜੇ ਦਾ ਸਮਾਂ ਬਣਦਾ ਤੇ ਉਸ ਵੇਲੇ ਰੋਜ਼ਾਨਾ ਬਿਲਾ ਨਾਗਾ ਸਤਿਗੁਰੂ ਦਾ ਇਸ਼ਨਾਨ ਕਰਵਾਉਣਾ। 72 ਸਾਲ ਦੀ ਉਮਰ ਹੈ ਵੇਖ ਲਓ, ਤੇ ਫਿਰ 4 ਕੋ ਜਲ ਦੀ ਗਾਗਰ ਭਰ ਕੇ ਲਿਆਉਣੀ, 8 ਕੋ ਆਉਣ ਜਾਣ ਦਾ ਰਸਤਾ ਬਣਦਾ। ਤੇ ਹੁਣ ਦੇ ਹਿਸਾਬ ਦੇ ਨਾਲ ਤੁਸੀਂ ਹਿਸਾਬ ਲਾ ਲਓ ਵੀ ਤਕਰੀਬਨ 1.5 ਮੀਲ ਦਾ ਇੱਕ ਕੋਹ ਬਣਦਾ ਹੈ, ਤੇ ਅਗਲਾ ਹਿਸਾਬ ਤੁਸੀਂ ਲਾ ਲਓ ਤਕਰੀਬਨ 14-15 ਮੀਲ ਰੋਜ਼ ਪੈਦਲ ਚੱਲ ਕੇ ਤੇ ਜਲ ਦੀ ਗਾਗਰ ਭਰ ਕੇ ਲਿਆਉਣੀ, ਫਿਰ ਟਾਈਮ ਵੀ ਅੱਗੇ ਪਿੱਛੇ ਨਹੀਂ ਹੋਣ ਦੇਣਾ। ਇਉਂ ਲਗਾਤਾਰ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ ਤੇ ਫਿਰ ਵੇਖ ਲਓ ਜੋ ਉਹਨਾਂ ਨੂੰ ਬਖਸ਼ਾਂ ਪ੍ਰਾਪਤ ਹੋਈਆਂ। ਗੁਰੂ ਅਮਰਦਾਸ ਮਹਾਰਾਜ ਨੂੰ ਸਤਿਗੁਰੂ ਨੇ 12 ਵਰਦਾਨ ਬਖਸ਼ੇ, 12 ਹੀ ਸਰੋਪਾਉ ਦਿੱਤੇ। ਤੁਸੀਂ ਨਿਮਾਣਿਆਂ ਦੇ ਮਾਣ ਹੋਵੋਗੇ, ਤੁਸੀਂ ਨਿਤਾਣਿਆਂ ਦੇ ਤਾਣ ਹੋਵੋਗੇ, ਤੁਸੀਂ ਨਿਆਸਰਿਆਂ ਦੇ ਆਸਰੇ ਹੋਵੋਗੇ, ਤੁਸੀਂ ਨਿਗਤਿਆਂ ਦੀ ਗਤ ਹੋਵੋਗੇ, ਤੁਸੀਂ ਨਿਤਰਿਆਂ ਦੀ ਤਿਰ ਹੋਵੋਗੇ। ਇਸ ਤਰ੍ਹਾਂ ਦੇ 12 ਵਰਦਾਨ ਪ੍ਰਾਪਤ ਹੋਏ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਪਹਿਲਾਂ ਆਪ ਸੇਵਾ ਕੀਤੀ ਤੇ ਹੁਣ ਉਹ ਸੇਵਾ ਕਰਕੇ ਹੁਣ ਅੱਗੇ ਸਾਨੂੰ ਵੀ ਉਹ ਸੇਵਾ ਦਾ ਮਹੱਤਵ ਦੱਸ ਰਹੇ ਹਨ। ਸਤਿਗੁਰ ਕੀ ਸੇਵਾ ਸਫਲ ਹੈ, ਗੁਰਮੁਖੋ ਸਤਿਗੁਰੂ ਦੀ ਸੇਵਾ ਕੀਤੀ ਹੋਈ ਸਫਲ ਹੈ, ਪਰ ਨਾਲ ਸ਼ਰਤ ਹੈ ਜੇ ਕੋ ਕਰੇ ਚਿੱਤ ਲਾਏ। ਜੇ ਕੋਈ ਚਿੱਤ ਲਾ ਕੇ ਕਰੇ, ਕੋਈ ਵਲਛਲ ਰੱਖ ਕੇ ਨਹੀਂ, ਕੋਈ ਵਿਤਕਰਾ ਰੱਖ ਕੇ ਨਹੀਂ, ਕੋਈ ਕਿਸੇ ਕਿਸਮ ਦੀ ਪਾਰਟੀ ਜਾਂ ਧੜਾ ਬਣਾ ਕੇ ਨਹੀਂ। ਸਤਿਗੁਰੂ ਦੀ ਸੇਵਾ ਗੁਰੂ ਦੀ ਸੇਵਾ ਸਮਝ ਕੇ ਕਰਨੀ ਹੈ, ਨਾ ਕਿ ਕਿਸੇ ਵਿਅਕਤੀ ਨੂੰ ਖੁਸ਼ ਕਰਕੇ ਜਾਂ ਕਿਸੇ ਬੰਦੇ ਨੂੰ ਖੁਸ਼ ਕਰਨ ਵਾਸਤੇ ਕਰਨੀ ਚਾਹੀਦੀ ਹੈ। ਤੇ ਇਸ ਸੇਵਾ ਦਾ ਫਲ ਕੀ ਹੁੰਦਾ? ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ। ਲਓ ਜਦੋਂ ਗੁਰੂ ਦੀ ਨਿਰਮਾਣ ਤੇ ਨਿਸਕਾਮ ਹੋ ਕੇ ਕੋਈ ਸੇਵਾ ਕਰਦਾ ਹੈ ਉਹਦਾ ਫਲ ਹੈ ਨਾਮ ਪਦਾਰਥ ਪਾਈਐ, ਤੇ ਵਾਹਿਗੁਰੂ ਦਾ ਨਾਮ ਰੂਪੀ ਪਦਾਰਥ ਪ੍ਰਾਪਤ ਕਰ ਲਈਦਾ। ਨਿਸਕਾਮ ਸੇਵਾ ਕਰਕੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਅਚਿੰਤ ਵਸੈ ਮਨ ਆਏ, ਤੇ ਜਿਸ ਨੂੰ ਨਾਮ ਮਿਲ ਗਿਆ, ਅਚਿੰਤ ਦਾ ਅਰਥ ਹੈ ਚਿੰਤਾ ਤੋਂ ਰਹਿਤ ਹੈ ਅਕਾਲ ਪੁਰਖ, ਤੇ ਹੋਰ ਹਰ ਵਿਅਕਤੀ ਕਿਸੇ ਨਾ ਕਿਸੇ ਚਿੰਤਾ ਵਿੱਚ ਗਰਸਿਆ ਹੋਇਆ। ਹਜ਼ੂਰ ਦੇ ਬਚਨ ਨੇ ਚਿੰਤਤ ਹੀ ਦਿਸੈ ਸਭ ਕੋਈ, ਚੇਤਹ ਏਕ ਤਹੀ ਸੁਖ ਹੋਏ। ਹਰ ਮਨੁੱਖ ਕਿਸੇ ਨਾ ਕਿਸੇ ਸੋਚ ਵਿੱਚ ਰਹਿੰਦਾ, ਕੋਈ ਨਾ ਕੋਈ ਟੈਨਸ਼ਨ ਹਰ ਇੱਕ ਦੇ ਦਿਮਾਗ ਤੇ ਬਣੀ ਰਹਿੰਦੀ ਹੈ, ਪਰ ਉਸ ਚਿੰਤਾ ਤੋਂ ਮੁਕਤ ਵਾਹਿਗੁਰੂ ਪਰਮੇਸ਼ਰ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰੂ ਦੀ ਸੇਵਾ ਕਰਕੇ ਨਾਮ ਰੂਪੀ ਪਦਾਰਥ ਮਿਲਦਾ ਹੈ, ਤੇ ਜਦੋਂ ਨਾਮ ਮਿਲ ਗਿਆ ਤੇ ਅਚਿੰਤ ਹੈ, ਅਚਿੰਤ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ, ਉਹ ਵੀ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਸੇਵਾ ਕਰਤ ਹੋਏ ਨਿਹ ਕਾਮੀ, ਤਿਸਕੋ ਹੋਤ ਪ੍ਰਾਪਤ ਸਵਾਮੀ, ਸੇਵਾ ਦਾ ਫਲ ਹੈ। ਜਨਮ ਮਰਨ ਦੁੱਖ ਕੱਟੀਐ ਹਉ ਮੈਂ ਮਮਤਾ ਜਾਏ। ਲੋ ਜਦੋਂ ਕੋਈ ਚਿੱਤ ਲਾ ਕੇ, ਦਿਲ ਲਾ ਕੇ ਗੁਰੂ ਦੀ ਸੇਵਾ ਕਰਦਾ ਹੈ, ਹਜ਼ੂਰ ਕਹਿੰਦੇ ਜਨਮ ਮਰਨ ਦੁੱਖ ਕੱਟੀਐ, ਉਹਦਾ ਜਨਮ ਮਰਨ ਦਾ ਦੁੱਖ ਵੀ ਕੱਟਿਆ ਜਾਂਦਾ ਹੈ। ਹਉਮੈ ਮਮਤਾ ਜਾਏ ਤੇ ਗੁਰੂ ਦੀ ਸੇਵਾ ਕਰਕੇ ਹਉਮੈ ਤੇ ਮਮਤਾ ਝੂਠੀ ਜਿਹੜੀ ਮੇਰ ਤੇਰ ਹੈ ਉਹ ਵੀ ਚਲੀ ਜਾਂਦੀ ਹੈ। ਕਿਉਂਕਿ ਜਦੋਂ ਸੇਵਾ ਕਰਨੀ ਹੋਵੇ ਉਸ ਵੇਲੇ ਮਨ ਦੇ ਵਿੱਚ ਨਿਮਰਤਾ ਲਿਆਉਣੀ ਪੈਂਦੀ ਹੈ। ਨਿਮਰਤਾ ਉਹ ਗੁਣ ਹੈ, ਜਿੱਥੇ ਨਿਮਰਤਾ ਆ ਜਾਵੇ ਉੱਥੇ ਹਉਮੈ ਆਪਣੇ ਆਪ ਹੀ ਨਾਸ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਹਨ ਬਈ ਗੁਰੂ ਦੀ ਸੇਵਾ ਕਰਕੇ ਜਿੱਥੇ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਉੱਥੇ ਹਉਮੈ ਤੇ ਝੂਠੀ ਮਾਇਆ ਦੀ ਮਮਤਾ, ਮਾਇਆ ਦੀ ਪਕੜ, ਇਹ ਮਾਇਆ ਦੀ ਮੇਰ ਤੇਰ ਵੀ ਚਲੀ ਜਾਂਦੀ ਹੈ। ਉਤਮ ਪਦਵੀ ਪਾਈਐ ਸੱਚੇ ਰਹਿ ਸਮਾਏ। ਲੋ, ਸਤਿਗੁਰੂ ਦੀ ਸੇਵਾ ਕਰਕੇ ਮਹਾਨ ਉੱਤਮ ਉੱਚੀ ਪਦਵੀ ਨੂੰ ਪ੍ਰਾਪਤ ਕਰ ਲਈਦਾ। ਉੱਚੀ ਪਦਵੀ ਕਿਹੜੀ ਹੈ? ਉੱਚੀ ਪਦਵੀ ਗੁਰਸਿੱਖ ਦੀ ਸਭ ਤੋਂ ਮਹਾਨ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤੇ ਹੈ। ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਉਹਨੂੰ ਬਹੁਤ ਉੱਚੀ ਪਦਵੀ ਪ੍ਰਾਪਤ ਹੁੰਦੀ ਹੈ। ਭਾਈ ਮੰਝ, ਜਿਸਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਸੇਵਾ ਕੀਤੀ, ਉਹ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਨੇ ਵਰਦਾਨ ਬਖਸ਼ਿਆ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਭਾਈ ਮੰਝ, ਤੂੰ ਅੱਜ ਤੋਂ ਗੁਰੂ ਕਾ ਜਹਾਜ਼ ਬਣ ਗਏ। ਜਿਹੜਾ ਜਹਾਜ਼ ਹੁੰਦਾ ਹੈ ਉਹ ਆਪ ਵੀ ਸਮੁੰਦਰ ਤੋਂ ਪਾਰ ਹੋ ਜਾਂਦਾ, ਦੂਸਰਿਆਂ ਨੂੰ ਵੀ ਪਾਰ ਕਰ ਦਿੰਦਾ। ਇਹ ਐਸੀ ਉੱਤਮ ਪਦਵੀ ਸੇਵਾ ਦੇ ਨਾਲ ਮਿਲਦੀ ਹੈ, ਸੱਚੇ ਰਹਿ ਸਮਾਏ। ਤੇ ਹਜ਼ੂਰ ਕਹਿੰਦੇ ਨੇ ਫਿਰ ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹਮੇਸ਼ਾ ਲਈ ਲੀਨ ਹੋਇਆ, ਉਹਦੇ ਵਿੱਚ ਅਭੇਦ ਹੋਇਆ ਰਹਿੰਦਾ ਹੈ। ਭਾਵ ਗੁਰੂ ਦੀ ਸੇਵਾ ਕਰਨ ਦੇ ਨਾਲ ਤੇ ਫਿਰ ਵਾਹਿਗੁਰੂ ਦੇ ਵਿੱਚ ਸਮਾਈ ਵੀ ਹਾਸਲ ਹੋ ਜਾਂਦੀ ਹੈ। ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਨ੍ਹਾਂ ਦੇ ਮੱਥੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਪਰਾ ਪੂਰਬਲਾ ਕੋਈ ਸ਼ੁਭ ਕਰਮ ਦਾ ਲੇਖ ਲਿਖਿਆ ਹੁੰਦਾ, ਤਿੰਨਾਂ ਸਤਿਗੁਰ ਮਿਲਿਆ ਆਏ ਤੇ ਉਹਨਾਂ ਨੂੰ ਸੰਸਾਰ ਦੇ ਵਿੱਚ ਆਉਣ ਸਾਰ ਸੱਚਾ ਸਤਿਗੁਰੂ ਮਿਲ ਜਾਂਦਾ। ਜਿਨ੍ਹਾਂ ਦੇ ਮੱਥੇ ਤੇ ਕੋਈ ਪੂਰਬਲਾ ਪੁੰਨ ਕਰਮ ਲਿਖਿਆ ਹੁੰਦਾ ਤੇ ਉਹਨੂੰ ਸੰਸਾਰ ਦੇ ਵਿੱਚ ਆਉਂਦਿਆਂ ਸਾਰ ਹੀ ਸੱਚਾ ਸਤਿਗੁਰੂ ਮਿਲ ਜਾਂਦਾ ਹੈ। ਭਾਵ ਉਸ ਨੂੰ ਪਹਿਲਾਂ ਹੀ ਗੁਰਸਿੱਖਾਂ ਦੇ ਘਰ ਜਨਮ ਪ੍ਰਾਪਤ ਹੁੰਦਾ ਤੇ ਗੁਰਸਿੱਖੀ ਦੀ ਦਾਤ ਪ੍ਰਾਪਤ ਹੋ ਜਾਂਦੀ। ਉਹ ਗੁਰੂ ਵਾਲਾ ਹੋ ਕੇ ਗੁਰੂ ਘਰ ਦੀ ਸੇਵਾ ਕਰਕੇ ਸਿਮਰਨ ਕਰਕੇ ਆਪਣਾ ਜਨਮ ਸਫਲ ਕਰਦਾ ਹੈ। ਮਹੱਲਾ ਤੀਜਾ, ਨਾਮ ਰਤਾ ਸਤਿਗੁਰੂ ਹੈ ਕਲ ਯੁਗ ਬੋਹਿਤ ਹੋਏ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਦੱਸੋ ਸਤਿਗੁਰੂ ਦੀ ਅਸਲੀ ਅਵਸਥਾ ਤੇ ਨਿਸ਼ਾਨੀ ਕੀ ਹੁੰਦੀ ਹੈ। ਲੋ, ਹਜ਼ੂਰ ਇਹਦੇ ਬਾਰੇ ਸਮਝਾਉਂਦੇ ਨੇ। ਨਾਮ ਰਤਾ ਸਤਿਗੁਰੂ ਹੈ, ਗੁਰਮੁਖੋ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਉਹੀ ਅਸਲੀ ਸੱਚਾ ਸਤਿਗੁਰੂ ਹੈ। ਭਾਵ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਲਈ ਨਾਮ ਦੀ ਖੁਮਾਰੀ ਵਿੱਚ ਹੀ ਮਸ ਰਹਿੰਦੇ ਸਨ। ਇਹਨਾਂ ਨਾਮ ਦੇ ਨਾਲ ਪਿਆਰ ਸੀ, ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਮ, ਹਰ ਵੇਲੇ ਨਾਮ ਦੇ ਨਾਲ ਹੀ ਜੁੜੇ ਰਹਿੰਦੇ। ਇਹ ਨਹੀਂ ਹੈ ਵੀ ਉਹ ਦੂਜਿਆਂ ਨੂੰ ਨਾਮ ਹੀ ਸਤਿਗੁਰੂ ਦਿੰਦੇ ਹਨ, ਉਹ ਆਪ ਵੀ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਨਾਮ ਰਤਾ ਸਤਿਗੁਰੂ ਹੈ, ਜਿਹੜਾ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਉਹੀ ਬਈ ਸੱਚਾ ਸਤਿਗੁਰੂ ਹੈ। ਕਲਯੁਗ ਬੋਹਿਤ ਹੋਏ ਤੇ ਭਾਈ ਉਹ ਇਸ ਕਲਯੁਗ ਦੇ ਵਿੱਚ ਬੋਹਿਤ ਅਰਥ ਜਹਾਜ਼ ਬਣ ਜਾਂਦਾ। ਜਿਹੜਾ ਨਾਮ ਦੇ ਰੰਗ ਵਿੱਚ ਰੰਗਿਆ ਹੋਵੇ ਸੱਚਾ ਸਤਿਗੁਰੂ, ਉਹ ਕਲਯੁਗ ਦਾ ਜਹਾਜ਼ ਹੈ ਜਿਹੜਾ ਉਸਦੀ ਟੇਕ ਲੈਂਦਾ ਔਰ ਉਹਦੀ ਸ਼ਰਨ ਲੈਂਦਾ, ਉਹਦੀ ਦੀਖਿਆ ਸਿੱਖਿਆ ਨੂੰ ਧਾਰਨ ਕਰਦਾ, ਉਹ ਉਸਨੂੰ ਵੀ ਪਾਰ ਕਰ ਦਿੰਦਾ ਹੈ।